ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹਲਾ ਤੀਜਾ ਘਰ ਦਸਵਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਦੁਨੀਆ ਨਾ ਸਲਾਹੇ ਜੋ ਮਰ ਵੰਜ ਸੀ ਲੋਕਾ ਨਾ ਸਲਾਹੇ ਜੋ ਮਰ ਖਾਕ ਥੀ ਦੁਨੀਆ ਨਾ ਸਲਾਹੇ ਜੋ ਮਰ ਵੰਜ ਸੀ ਲੋਕਾ ਨਾ ਸਲਾਹੇ ਜੋ ਮਰ ਖਾਕ ਥੀ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਹੋ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਹੋ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀ ਇਲਾਹੀ ਬੋਲ ਆਪ ਜੀ ਨੇ ਸ਼ਿਰਵਨ ਕੀਤੇ ਹਨ। ਸਿੰਘ ਸਾਹਿਬ ਜੀ ਗੁਰਸੇਵਕ ਸਿੰਘ ਜੀ ਦੀ ਮਿੱਠੀ ਰਸਨਾ ਚੋਂ ਮਿੱਠੀ ਆਵਾਜ਼ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਇਹ ਬੋਲ ਹਨ ਕਿ ਅੰਮ੍ਰਿਤ ਬਾਣੀ ਘਟ ਤੇ ਉਚਰੋ ਆਤਮ ਕੋ ਸਮਝਾ। ਇਲਾਹੀ ਬੋਲ ਜੇ ਘਟ ਤੋਂ ਉਚਾਰਨ ਕੀਤੇ ਜਾਣ ਤਾਂ ਉਹ ਸਿੱਧੇ ਹੀ ਮਨੁੱਖ ਦੇ ਹਿਰਦੇ ਤੱਕ ਪਹੁੰਚ ਜਾਂਦੇ ਨੇ, ਹਿਰਦੇ ਤੱਕ, ਕਿਉਂਕਿ ਸੰਤ ਸਿੰਘ ਜੀ ਮਸ਼ਕੀਨ ਕਹਿੰਦੇ ਸੀ ਜਿਸਨੇ ਬੋਲ ਉਚਾਰਨ ਕਰਕੇ ਸੁਣਾਏ ਨੇ ਸੰਗਤਾਂ ਦੇ ਸਾਹਮਣੇ, ਜੇ ਉਹਦੇ ਅੰਦਰ ਪ੍ਰਭੂ ਦਾ ਪ੍ਰੇਮ ਹੈ ਉਹ ਪ੍ਰੇਮ ਆਪ ਜੀ ਦੇ ਹਿਰਦੇ ਤੱਕ ਪਹੁੰਚੇਗਾ। ਜੇ ਆਪਣੇ ਕੋਲ ਹੀ ਪ੍ਰੇਮ ਨਹੀਂ ਹੈ ਤੇ ਗੁਸਤਾਖੀ ਮਾਫ, ਫਿਰ ਜਿਸ ਨੂੰ ਕਹਿੰਦੇ ਨੇ ਖਾਲੀ ਬੰਦੂਕ ਚਲਾਉਣੀ ਤੇ ਫਿਰ ਹੋਣਾ ਕੁਝ ਵੀ ਨਹੀਂ ਹੈ, ਕੁਝ ਵੀ ਨਹੀਂ। ਜਿਤਨੇ ਪ੍ਰੇਮ ਅਦਬ ਨਾਲ ਆਪ ਜੀ ਨੂੰ ਸ਼ਰਵਨ ਕਰਾਏ ਹਨ ਬੋਲ ਗੁਰੂ ਅਮਰਦਾਸ ਸਾਹਿਬ ਜੀ ਦੇ, ਰਾਗ ਸੋਹੀ ਔਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਤੇ ਪਾਵਨ ਸ਼ਬਦ ਸੁਸ਼ੋਭਿਤ ਹੈ 755 ਅੰਗ ਤੇ। ਘਰ ਦਸਵਾਂ ਇਹ ਸੁਰ ਤਾਲ ਦੀ ਮਰਿਆਦਾ, ਸ਼ਬਦ ਬਹੁਤ ਵੱਡਾ ਹੈ। ਮੈਂ ਸ਼ਬਦਿਕ ਅਰਥਾਂ ਦੇ ਵਿੱਚ ਹੀ ਆਪ ਜੀ ਦੇ ਸਾਹਮਣੇ ਅਰਜ ਕਰਾਂਗਾ, ਪਰ ਥੋੜ੍ਹਾ ਧਿਆਨ ਦੇ ਨਾਲ ਸੁਣਨਾ, ਕਿਉਂਕਿ ਕਈ ਦਫ਼ਾ ਕੀ ਹੁੰਦਾ ਹੈ ਸ਼ਬਦ ਸੁਣ ਕੇ ਵੀ ਨਹੀਂ ਸੁਣ ਪਾਏ, ਕਾਰਨ ਕੀ ਸੀ? ਧਿਆਨ ਕਿਧਰੇ ਹੋਰ ਪਾਸੇ ਸੀ, ਤਨ ਕਰਕੇ ਬੈਠੇ ਸੀ, ਮਨ ਕਿਧਰੇ ਹੋਰ ਸੀ, ਤੇ ਗੁਸਤਾਖੀ ਮਾਫ ਸੁਣ ਕੇ ਵੀ ਨਹੀਂ ਸੁਣ ਪਾਏ। ਲਿਖਾਰੀਆਂ ਦੀ ਦੁਨੀਆਂ ਦੇ ਵਿੱਚ ਇੱਕ ਮਰਿਆਦਾ ਹੈ ਕਿ ਕੁਝ ਵੀ ਲਿਖਣਾ ਹੋਵੇ ਤਾਂ ਪਹਿਲਾਂ ਮੰਗਲਾਚਰਨ, ਫਿਰ ਕੋਈ ਮੰਗਲਾਚਰਨ ਕਰਦਾ ਸੀ ਸਰਸਵਤੀ ਦਾ, ਤੇ ਕੋਈ ਮੰਗਲਾਚਰਨ ਕਰਦਾ ਸੀ ਸ਼੍ਰੀ ਗਣੇਸ਼ ਜੀ ਦਾ। ਰਹਿਬਰੀ ਪੁਰਸ਼ਾਂ ਦੀ ਸ਼੍ਰੰਖਲਾ ਵਿੱਚ ਜਦੋਂ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਜੀ ਆਏ, ਆਪ ਜੀ ਨੇ ਮੰਗਲਾਚਰਨ ਨਾ ਸਰਸਵਤੀ ਦਾ ਕੀਤਾ ਨਾ ਗਣੇਸ਼ ਜੀ ਦਾ ਕੀਤਾ, ਆਪ ਜੀ ਨੇ ਮੰਗਲਾਚਰਨ ਕੀਤਾ ਇੱਕ ਦਾ, ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਥੋੜ੍ਹਾ ਜਿਹਾ ਮੈਂ ਵਿਸਤਾਰ ਦੇ ਦਊਂ ਕਿ ਸਾਡੇ ਮੁਲਕ ਦੇ ਵਿੱਚ ਜਿਹੜੀ ਔਮ ਦੀ ਧੁਨ ਅਲਾਪੀ ਜਾਂਦੀ ਹੈ, ਅਤੇ ਇੱਕ ਮਨੌਤ ਹੈ ਕਿ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਕੋਈ ਹੋਰ ਹੈ, ਰੋਜ਼ੀ ਦੇਣ ਵਾਲਾ ਕੋਈ ਹੋਰ ਹੈ, ਮਾਰਨ ਵਾਲਾ ਕੋਈ ਹੋਰ ਹੈ, ਜਿਸ ਨੂੰ ਕਹਿੰਦੇ ਨੇ ਸ਼ਿਵਜੀ ਮਹਾਰਾਜ ਪਿਰਲੋ ਦਾਤੇ ਨੇ। ਵਿਸ਼ਨੂੰ ਜੀ ਮਹਾਰਾਜ ਜਗਤ ਨੂੰ ਰਿਜਕ ਦੇ ਰਹੇ ਨੇ ਔਰ ਬ੍ਰਹਮਾ ਜੀ ਮਹਾਰਾਜ ਜਗਤ ਨੂੰ ਬਣਾ ਰਹੇ ਨੇ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਨਹੀਂ, ਬਣਾਉਣ ਵਾਲਾ ਵੀ ਉਹ ਇੱਕ ਹੈ, ਰੋਜ਼ੀ ਦੇਣ ਵਾਲਾ ਵੀ ਇੱਕ ਹੈ, ਫਿਰ ਮਿਟਾਉਣ ਵਾਲਾ ਵੀ ਇੱਕ ਹੈ। ਆਪ ਜੀ ਦੀ ਰਸਨਾ ਚੋਂ ਬੋਲ ਨਿਕਲੇ ਇੱਕ ਓਅੰਕਾਰ, ਆਕਾਰ ਓਕਾਰ ਮਕਾਰ ਅਰਧ ਬਿੰਦ ਫੁਨ ਜਾਨ ਤੀਨੋਂ ਕੇ ਸਮੁਦਾਇ ਸੇ ਏਕ ਓਅੰਕਾਰ ਪਛਾਣ। ਤਾਂ ਉਹ ਇੱਕ ਕਿਸਤੀ ਰਹਿਮਤ ਨਾਲ ਪ੍ਰਾਪਤ ਹੋਵੇਗਾ। ਆਪ ਜੀ ਕਹਿੰਦੇ ਨੇ ਸਤਿਗੁਰ ਪ੍ਰਸਾਦ, ਗੁਰੂ ਦੇ ਬੋਲ ਇਹ ਤੂੰ ਕਬੂਲ ਕਰ ਤੇ ਇੱਕ ਨਾਲ ਮਿਲਣ ਹੋਵੇਗਾ। ਧੰਨ ਗੁਰੂ ਅਮਰਦਾਸ ਸਾਹਿਬ ਦੇ ਜੋ ਬੋਲ ਹਨ, ਆਪ ਜੀ ਨੇ ਸ਼ਿਵਨ ਕੀਤੇ ਮੇਰੇ ਅਜੀਜ਼ ਮਿੱਤਰ ਗੁਰਸੇਵਕ ਸਿੰਘ ਜੀ ਪਾਸੋਂ। ਦੁਨੀਆ ਨਾ ਸਾਲਾ ਹੈ ਜੋ ਮਰ ਵੰਨ ਸੀ। ਇਹ ਪੁਰਖਾ ਤੂੰ ਦੁਨੀਆ ਦੀ ਤਾਰੀਫ ਕਿਉਂ ਕਰਦਾ ਹੈ, ਇਤਨੀ ਖੁਸ਼ਾਮਦ ਕਿਉਂ ਕਰਦਾ ਹੈ? ਜੋ ਦੁਨੀਆ ਅੱਜ ਹੈ ਕੱਲ੍ਹ ਨਹੀਂ ਹੋਵੇਗੀ, ਕੱਲ੍ਹ ਨਹੀਂ ਹੋਵੇਗੀ। ਲੋਕਾਂ ਨਾ ਸਾਲਾ ਹੈ ਜੋ ਮਰ ਖਾਕ ਥੀ। ਜਿਨ੍ਹਾਂ ਦੀ ਤੂੰ ਤਾਰੀਫ ਕਰਦਾ ਪਿਆ ਹੈ, ਇਸਨੇ ਅੱਜ ਨਹੀਂ ਤਾਂ ਕੱਲ੍ਹ ਖਾਕ ਹੋ ਜਾਣਾ। ਮੈਨੂੰ ਛੋਟੀ ਜਿਹੀ ਗੱਲ ਚੇਤੇ ਆ ਗਈ ਬਲੇ ਸ਼ਾਹ ਦੀ। ਬਲੇ ਸ਼ਾਹ ਕਹਿੰਦਾ ਹੈ ਮਿੱਟੀ ਦਾ ਬਣਿਆ ਹੋਇਆ ਮਨੁੱਖ ਮਿੱਟੀ ਦੇ ਹਥਿਆਰਾਂ ਨਾਲ ਟਾਕਰਾ ਕਰਦਾ ਹੈ, ਮਿੱਟੀ ਦੇ ਮਨੁੱਖ ਦੇ ਨਾਲ ਮਿੱਟੀ ਵਾਸਤੇ ਹੀ ਜੰਗ ਕਰਦਾ ਹੈ, ਔਰ ਜੰਗ ਕਰਦਿਆਂ ਕਰਦਿਆਂ ਇੱਕ ਦਿਨ ਆਪ ਵੀ ਖਾਕ ਹੋ ਜਾਂਦਾ ਹੈ, ਮਿੱਟੀ ਹੋ ਜਾਂਦਾ ਹੈ, ਮਿੱਟੀ ਦੀ ਖੇਡ। ਤਾਂ ਸਾਹਿਬ ਕਹਿੰਦੇ ਨੇ ਲੋਕਾਂ ਨਾ ਸਾਲਾ ਹੈ ਜੋ ਮਰ ਖਾਕ ਥੇ ਹੀ। ਅਤੇ ਫਿਰ ਕੀ ਕਰੀਏ, ਵਾਹ ਮੇਰੇ ਸਾਹਿਬ ਵਾਹ, ਏ ਪ੍ਰਭੂ ਤੂੰ ਧਨ ਹੈ ਤੂੰ ਵਾਹ। ਜਦੋਂ ਮਨੁੱਖ ਦੀ ਬਿਰਤੀ ਦੇ ਵਿੱਚ ਸੋਚ ਮੰਡਲ ਸੀਮਿਤ ਹੋ ਜਾਵੇ, ਬੋਲਣ ਵਾਸਤੇ ਕੁਝ ਵੀ ਨਾ ਰਵੇ, ਉਦੋਂ ਬੋਲ ਨਿਕਲਦੇ ਨੇ ਵਾਹ, ਹੈਰਾਨਕੁਨ ਅਵਸਥਾ, ਵਿਸਮਾਦ ਦੀ ਅਵਸਥਾ, ਕਹਿਣ ਵਾਸਤੇ ਕੁਝ ਵੀ ਨਹੀਂ ਬਚੀ ਆ। ਏ ਮੇਰੇ ਪ੍ਰਭੂ ਤੂੰ ਧਨ ਹੈ, ਗੁਰਮੁਖ ਸਦਾ ਸਲਾਹੀ ਹੈ ਸੱਚਾ ਵੇਪਰ ਵਾਹ। ਗੁਰੂ ਦੇ ਬੋਲ ਸੁਣ ਕੇ ਉਸ ਤੋਂ ਸਲਾਹ, ਉਸ ਦੀ ਸਿਫਤ ਕਰ ਜੋ ਬੇਪਰਵਾਹ ਹੈ। ਤਾਂ ਫਿਰ ਬੇਪਰਵਾਹ ਨੂੰ ਜਪਦਿਆਂ ਜਪਦਿਆਂ ਮਨੁੱਖ ਦੀ ਅਵਸਥਾ ਕਿੱਥੇ ਤੱਕ ਪਹੁੰਚਦੀ ਹੈ? ਸਾਹਿਬ ਜੀ ਬਖਸ਼ਿਸ਼ਾਂ ਕਰਦੇ ਨੇ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਮਹਲਾ ਤੀਜਾ ਘਰ ਦਸਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੁਨੀਆ ਨਾ ਸਲਾਹੇ ਜੋ ਮਰ ਵੰਜ ਸੀ, ਲੋਕਾ ਨਾ ਸਲਾਹੇ ਜੋ ਮਰ ਖਾਕ ਥੀ।
ਇਹ ਖਿਆਲਾਤ ਆਪ ਜੀ ਦੇ ਸਾਹਮਣੇ ਨੇ। ਕਿਉਂਕਿ ਮਨੁੱਖ ਦੀ ਇੱਕ ਫਿਤਰਤ ਹੈ, ਮਨੁੱਖ ਆਪਣੀ ਤਾਰੀਫ ਕਰਾਉਂਦਾ ਹੈ ਮਨੁੱਖ ਪਾਸੋਂ, ਅਤੇ ਗੁਸਤਾਖੀ ਮਾਫ ਮਨੁੱਖ ਦੀ ਵੀ ਫਿਤਰਤ ਹੈ, ਦੂਜੇ ਦੀ ਤਾਰੀਫ ਕਰਦਾ ਹੈ, ਤਾਰੀਫ ਕਰਦਾ। ਆਪ ਜੀ ਨੇ ਬਹੁਤ ਦਫ਼ਾ ਦੇਖਿਆ ਕਿ ਮਨੁੱਖ ਮਨੁੱਖ ਤੋਂ ਤਾਰੀਫ ਕਰਾਉਂਦਾ ਹੈ, ਔਰ ਜੇ ਕਿਧਰੇ ਮਨੁੱਖ ਤਾਰੀਫ ਕਰਨੋਂ ਹਟ ਜਾਂਦਾ ਹੈ ਤਾਂ ਫਿਰ ਕੀ ਹੁੰਦਾ ਹੈ, ਫਿਰ ਦੀਵਾਰਾਂ ਤੋਂ ਤਾਰੀਫ ਕਰਾਉਂਦਾ ਹੈ, ਪੱਥਰਾਂ ਤੋਂ ਤਾਰੀਫ ਕਰਾਉਂਦਾ ਹੈ। ਥਾਂ ਥਾਂ 'ਤੇ ਪੱਥਰ ਲੱਗੇ ਹੁੰਦੇ ਨੇ, ਇਹ ਸੇਵਾ ਫਲਾਣੇ ਬੰਦੇ ਨੇ ਕੀਤੀ ਹੈ, ਫਲਾਣੇ ਬੰਦੇ ਨੇ ਕੀਤੀ ਹੈ, ਪਰ ਇਸਨੂੰ ਕੌਣ ਦੱਸੇ ਕਿ ਸਮੇਂ ਦੇ ਮੁਤਾਬਿਕ ਜਦੋਂ ਉਹ ਮਨੁੱਖ ਤੇਰੀ ਤਾਰੀਫ ਕਰਦਿਆਂ ਕਰਦਿਆਂ ਰੁਖਸਤ ਕਰ ਗਿਆ, ਇੱਕ ਦਿਨ ਇਹ ਪੱਥਰ ਜੋ ਨਿਰਜੀਵ ਹੈ ਇਹ ਵੀ ਖਤਮ ਹੋ ਜਾਏਗਾ। ਦੁਨੀਆ ਨਾ ਸਾਲਾ ਹੈ ਜੋ ਮਰ ਵੰਨ ਸੀ, ਜਿਸਨੇ ਫਨਾ ਹੋ ਜਾਣਾ ਉਹਦੀ ਤਾਰੀਫ ਨਾ ਕਰ। ਲੋਕਾ ਨਾ ਸਾਲਾ ਹੈ ਜੋ ਮਰ ਖਾਕ ਥੀ, ਤੋ ਦੁਨੀਆ ਦੀ ਤੇ ਲੋਕਾਂ ਦੀ ਤਾਰੀਫ ਨਾ ਕਰ, ਕਿਉਂਕਿ ਇਹਨਾਂ ਨੇ ਇੱਕ ਦਿਨ ਖਾਕ ਹੋ ਜਾਣਾ ਜੀ।
ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਹੋ।
ਵਾਹ ਮੇਰੇ ਸਾਹਿਬਾ ਵਾਹ, ਤੋ ਧਨ ਹੈ, ਤੋ ਧਨ ਹੈ, ਕਿਉਂਕਿ ਆਪ ਜੀ ਨੇ ਜੋ ਮਖਲੂਕ ਬਣਾਈ ਹੈ, ਵੱਖ ਵੱਖ ਕਿਸਮ ਦੇ ਜੀਵ, ਵੱਖ ਵੱਖ ਕਿਸਮ ਦੇ ਪੰਛੀ, ਵੱਖ ਵੱਖ ਕਿਸਮ ਦੇ ਪਸ਼ੂ, ਅਤੇ ਕਈ ਦਫ਼ਾ ਮੈਂ ਹੈਰਾਨ ਹੋ ਜਾਂਦਾ ਕਿ ਇੱਕ ਕਬੂਤਰ ਕੌਵੇ ਨਾਲ ਮੇਲ ਨਹੀਂ ਖਾਂਦਾ, ਕਬੂਤਰ ਕੋਇਲ ਨਾਲ ਮੇਲ ਨਹੀਂ ਖਾਂਦਾ, ਸ਼ੇਰ ਗਊ ਨਾਲ ਮੇਲ ਨਹੀਂ ਖਾਂਦੀ। ਜੇ ਹੋਰ ਕਿਧਰੇ ਗਰਾਈ ਵਿੱਚ ਜਾਈਏ ਤਾਂ ਇੱਕ ਸ਼ੇਰ ਦੂਜੇ ਸ਼ੇਰ ਨਾਲ ਮੇਲ ਨਹੀਂ ਖਾਂਦਾ, ਇੱਕ ਮਨੁੱਖ ਦੂਜੇ ਮਨੁੱਖ ਦੇ ਨਾਲ ਮੇਲ ਨਹੀਂ ਖਾਂਦਾ। ਅਤੇ ਜੇ ਕਿਧਰੇ ਆਪਾਂ ਹੋਰ ਗਰਾਈ ਵਿੱਚ ਵਿਚਾਰ ਕਰੀਏ ਤਾਂ ਇੱਕ ਮਨੁੱਖ ਦੇ ਥੰਮ ਦੇ ਨਿਸ਼ਾਨ ਦੂਜੇ ਮਨੁੱਖ ਦੇ ਥੰਮ ਦੇ ਨਿਸ਼ਾਨ ਵਰਗੇ ਨਹੀਂ ਹਨ। ਤਾਂ ਕਿਤਨੀ ਤਸਵੀਰਾਂ, ਕਿਤਨੀ ਮੂਰਤਾਂ ਉਸ ਪ੍ਰਭੂ ਦੇ ਦਰਬਾਰ ਵਿੱਚ ਮੌਜੂਦ ਨੇ। ਸਾਹਿਬ ਕਹਿੰਦੇ ਨੇ ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਹੀ ਹੈ ਸੱਚਾ ਵੇ ਪਰਵਾਹ। ਤੂੰ ਗੁਰੂ ਦੇ ਬੋਲ ਲੈ ਕੇ ਉਹਦੀ ਸਿਫਤ ਕਰ, ਕਿਉਂਕਿ ਕਈ ਦਫ਼ਾ ਲੋਕ ਪੁੱਛਦੇ ਨੇ ਗਿਆਨੀ ਦੀ ਸਿਫਤ ਕਿਵੇਂ ਕਰੀਏ, ਪ੍ਰਭੂ ਦੀ ਗੁਰੂ ਦੀ ਸੇਵਾ ਕਿਵੇਂ ਕਰੀਏ। ਤਾਂ ਮੈਂ ਅਰਜ਼ ਕਰਨਾ ਗੁਰ ਕੀ ਸੇਵਾ ਗੁਰੂ ਸ਼ਬਦ ਵਿਚਾਰ ਹੈ। ਜਿਵੇਂ ਜਿਵੇਂ ਗੁਰੂ ਦੇ ਬੋਲ ਸੁਣਦੇ ਗਏ ਔਰ ਜੀਵਨ ਵਿੱਚ ਉਤਾਰਦੇ ਗਏ, ਉਹ ਆਪ ਨਿਰੰਕਾਰ ਵੇਪਰਵਾ ਹੈ, ਸਮਾਂ ਪਾ ਕੇ ਆਪ ਜੀ ਨੂੰ ਵੀ ਉਹ ਵੇਪਰਵਾ ਬਣਾ ਦੇਵੇਗਾ ਜੀ।
ਰਹਾਉ ਦੁਨੀਆ ਕੇਰੀ ਦੋਸਤੀ, ਮਨਮੁਖ ਦੱਜ ਮਰਨ ਜਮਪੁਰ ਬੱਦੇ ਮਾਰੀ ਹੈ ਵੇਰਾ ਨਾ ਲਾਹਨ।
ਸਾਹਿਬ ਜੀ ਕਹਿੰਦੇ ਨੇ ਦੁਨੀਆ ਕੇਰੀ ਦੋਸਤੀ ਮਨਮੁਖ ਦੱਜ ਮਰਨ। ਜਿਹੜੀ ਦੁਨੀਆ ਦੀ ਦੋਸਤੀ ਹੈ ਉਹ ਕਿਸੇ ਨਾ ਕਿਸੇ ਤਲ 'ਤੇ ਖੜੀ ਹੈ, ਤਲ 'ਤੇ ਖੜੀ। ਕਿਸ ਤਲ 'ਤੇ? ਮਨੁੱਖ ਕਹਿ ਦਿੰਦਾ ਹੈ ਕਿ ਮੈਂ ਤੇਰੇ ਵਾਸਤੇ ਕੁਝ ਕਰਾਂ, ਤੂੰ ਮੇਰੇ ਵਾਸਤੇ ਕੁਝ ਕਰ। ਯੂ ਡੂ ਦਿਸ ਫੋਰ ਮੀ ਐਂਡ ਆਈ ਵਿਲ ਡੂ ਦੈਟ ਫੋਰ ਯੂ। ਕੁਝ ਤੂੰ ਮੈਨੂੰ ਦੇ, ਕੁਝ ਮੈਂ ਤੈਨੂੰ ਦੇਵਾਂ। ਇੱਕ ਦੂਜੇ ਦੀ ਜਿਹੜੀ ਦੋਸਤੀ ਹੈ ਮੰਗ 'ਤੇ ਖੜੀ ਹੋਈ ਹੈ। ਜਿਸ ਦਿਨ ਮੰਗ ਖਤਮ ਹੋ ਗਈ, ਲੈਣ ਦੇਣ ਖਤਮ ਹੋ ਗਿਆ, ਕਹਿੰਦੇ ਨੇ ਫਿਰ ਉਹ ਦੋਸਤੀ ਵੀ ਉੱਥੇ ਹੀ ਖਤਮ ਹੋ ਜਾਂਦੀ ਹੈ। ਜੰਮਪੁਰ ਬੱਧੇ ਮਾਰੀ ਹੈ ਵੇਲਾ ਨਾ ਲਹਿਨ। ਜੰਮ ਕਿਸ ਨੂੰ ਕਹਿੰਦੇ ਨੇ? ਕਈ ਦਫ਼ਾ ਅਸੀਂ ਸਮਝ ਲੈਂਦੇ ਹਾਂ ਕਿ ਸ਼ਾਇਦ ਜੰਮ ਉਹਨਾਂ ਦੀ ਕੋਈ ਤਸਵੀਰ ਹੋਵੇਗੀ, ਪਰ ਨਹੀਂ। ਆਲਮਾਂ ਦਾ ਕਹਿਣਾ ਹੈ ਕਿ ਜੰਮ ਇੱਕ ਐਸੀ ਸ਼ਕਤੀ ਹੈ ਜੋ ਵਾਰ ਵਾਰ ਜੰਮਣ 'ਤੇ ਮਜਬੂਰ ਕਰਦੀ ਹੈ। ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਵਾਰ ਵਾਰ ਜਨਮ ਲੈਣਾ, ਵਾਰ ਵਾਰ ਮਰਨਾ, ਕਹਿੰਦੇ ਨੇ ਫਿਰ ਤੈਨੂੰ ਐਸਾ ਵੇਲਾ ਪ੍ਰਾਪਤ ਨਹੀਂ ਹੋਵੇਗਾ ਜੋ ਅੱਜ ਤੈਨੂੰ ਮੌਕਾ ਮਿਲਿਆ ਹੋਵੇ। इतना सुंदर शरीर तू देख सकता है, तू बोल सकता है, तू गा सकता है, क्योंकि ये जो बोलन की जड़ी क्षमता है और हसन की जड़ी सौगात है, ये परमात्मा ने एक मनुख की जोली विच पाई है। कदे पशु नू हसते नहीं देखिया, कदे पशु नू प्रभु दे गीत गाते नहीं देखिया। कारण की है? क्योंकि पशु ने पशु बनना से बन गया, बन गया। कुत्ते ने कुत्ता बनना सी गुस्ताखी माफ बन गया, शेर ने शेर बनना सी शेर बन गया। इस तो अगर कुछ नहीं बनेगा, पर हाँ मनुख दे विच बहुत कुछ संभावना है। मनुख चाहे तो देवता बन सकता है, मनुख चाहे तो फिर पशु भी बन सकता है, जे किधरे उन्हें संगत मिल जावे। तो साहिब कहंदे ने तू उस निरंकार की संगत कर, ये अज तेरे को समा है, अज मौका है।
गुरमुख जन्म सकार था, सच्चे शब्द लगान आत्म राम प्रगासिया, सहजे सुख रहान।
कहंदे ने गुरमुखां दा जन्म सकारत है, लाहो लै गए ने। मैंने एक छोटी जी गल याद आ गई, उदाहरण आप जी दे सामने रखा। कबीर साहब महाराज नू किसे ने आके किया, महाराज कोई पूरा हो गया है। धन कबीर साहब महाराज कहन लगे, हाँ लगता है कोई जुआरी जुए की बाजी हार के चला गया है। महाराज इसने कदे जुआ तो खेडी नहीं, पर बाजी किवें हार गया? तो धन कबीर साहब महाराज कहंदे ने, मैं तो पुकार पुकार के कहना, पुकार पुकार के, कि जीवन की बाजी तू जित के जा रहा है जा हार के जा रही है, हार के जा रही है। गुस्ताखी माफ। कईयां दी जिहड़ी जीवन दी बाजी है वह तो हार के ही जाते हैं, विरले हन जिहड़े कि इस बाजी नूं जित के जाते हैं। गुरमुख जन्म सकार था, सच्चे शब्द लगन। हुण शब्द की है? कई दफा पुछ लैंदे ने ज्ञानी जी, शब्द किस नूं कहिंदे ने? तो ध्यान देना, शब्द उपदेश नूं कहिंदे ने, शब्द नाद नूं कहिंदे ने, शब्द धुन नूं कहिंदे ने, शब्द ज्ञान नूं कहिंदे ने, शब्द प्रकाश नूं कहिंदे ने। पर जेकर गज के मैं अर्ज करा, मूल रूप विच शब्द तो भाव है ज्ञान उपदेश। तो जिन्होंने इस उपदेश नूं कबूल कर लिया, आत्म राम प्रगासिया सहजे सुख रवन। कहिंदे ने आत्म राम प्रगासिया। कई दफा की होंदा है जदों अंतिम संस्कार ते जाने आ, चौथे दी रस्म आंदी है, तो कहिंदे ने एक हड्डी दा टुकड़ा लेके कहिंदे ने ये आत्म राम है। हद हो गई। आत्म राम शब्द निरंकार वास्ते जुड़िया है, जो आत्मा दा राम है, आत्मा दा मालिक। जपदियां जपदियां वो आत्म राम प्रगट हो गई है। हुण किस तरह प्रगट होएगा? जो आत्म राम है, जो साडे प्राण हन, वो नाभी दे विच ने, थोड़े जे खुले ने, जिन्हां करके असीं बोल सकते हैं, विचार कर सकते हैं। हुण इस नाभी ते चोट लगदी है या तो मौत दी या शब्द दी। जदों इस नाभी ते चोट लगदी है मौत दी, तो तन मर जांदा है, मन नहीं मरिया। और जे किधरे इस नाभी ते प्राणा नूं चोट लगदी है शब्द दी, तो फिर मन मर जांदा है, तन जीवित रहिंदा है। जिहदा मन मर गया तो समझ लेना कि आत्म राम प्रगासिया सहजे सुख रहन। उन्हां दा सारा ही जीवन सहजता विच है, अनंतमय जीवन है जी।
गुर का शब्द विसारिया दूजे पाए रचान, तिसना भुख ना उतरे अन दिन जलत फिरान।
साहिब कहंदे ने गुर का जो शब्द से विसार दिता, द्वेत करके विसर गया उन शब्द, उपदेश विसर गया, मनुख की चेतना दे विच नहीं रहा, नहीं रहा। कई बारी मैं हैरान होना कि इको वार के दो वार माँ ने किया होना ये आप जी का पिता है, ये आप जी की दादी माँ है, ये आप जी का दादा जी है, सारे रिश्ते नाते सानू उड़क तक याद रहते हैं, उड़क तक याद रहते हैं। पर हैरानगी की गल है, निरंकार की गल रोज सुनांदे हाँ, रोज सुनते हाँ, गुस्ताखी माफ तां भी रब साढ़े चित विच नहीं आ रहा है, साढ़े चेते विच नहीं आ रहा। इहदा कारण की है? कहिंदे ने दूजे भाई रचन, क्योंकि असीं द्वेत विच रचे गए हाँ, ते तृष्णा करके, तृष्णा भुख ना उतरे अंदन जलत फिरन, तृष्णा होर चाहीदा है, होर चाहीदा है, होर चाहीदा है, जितना कुछ मेरे कोल है ये थोड़ा है। आप जी नूं मैं अर्ज करां, ये मन की फितरत है, मनुख दे कोल जो कुछ नहीं है उत्थे मनुख दा ध्यान जांदा है, जो है उहदे वल ध्यान नहीं जांदा, नहीं जांदा। शेख शादी साहब कहिंदे सी, मैं रोज खुदा नूं कहिंदा सी, ए खुदा लोग कहिंदे ने तूं दयावान है, पर मैं कहिंदा तूं दयावान नहीं है, नहीं है। जदों मस्जिद विच जांदे आ नमाज अदा करन वास्ते, पैर सड़दे ने, इतने भी पैसे नहीं ने कि जोड़े लेके पा लीए पैरां विच, इतनी गरीबी। तो शेख शादी साहब जी कहन लगे, एक दिन मेरी रसना चों बोल तो नहीं निकले पर मेरे नेत्र सजल हो गए, जदों मैं एक ऐसे मनुख नूं देखिया जिन्हां दे दोवें पैर नहीं हन पर फिर भी खुदा दा शुकराना करदा पिया है, शुकराना, उहदे कोल पैर नहीं ने उह खुदा दा शुकराना करदा पिया है, मेरे कोल चप्पल नहीं है मैं गिला शिकवा करदा पिया, ये तृष्णा है, इहदे विच ही मनुख सड़दा पिया जी।
दुष्टा नाल दोस्ती नाल संता वैर करन, आप डुबे कुटंब सिउ सगले कुल डुबन।
दुष्टा नाल दोस्ती, दुष्ट कहड़े ने, मैं अर्ज करा काम तो वड्डा दुष्ट कोई नहीं है, क्रोध तो वड्डा दुष्ट कोई नहीं है, लोभ ते अहंकार तो वड्डा दुष्ट कोई भी नहीं है, कोई नहीं है। पर हाँ, जे काम सीमा विच है तो सौगात है, जे काम सीमा तो बाहर हो गया विकार हो गया, विकार हो गया। जे लोभ सीमा दे विच है तो सौगात है, सीमा तो बाहर हो गया तो फिर विकार बन गया। ते इन्हों करके कहिंदे ने फिर मनुख दे जीवन विच जो इलाही भाव होंदे ने वह प्रगट नहीं होंदे ने। दुष्टां नाल दोस्ती कहिंदे ने, नाल संतां वैर करन, जिहड़े देवी गुण हन उन्हां दे नाल साडी दुश्मनी है, गुरमुखां दे नाल साडी दुश्मनी है, फिर हशर की होया, आप डुबे कुटुंब स्यों सगले कुल डोबन, आप तो डुब गया कुल भी डुब गई, कुल भी डुब गई। हुण ये वेख लेना कि एक मनुख ने गुनाह किया, कहिंदा ने आप भी डुब गया ते कुल भी डुब गया, इतनी वड्डी सजा, हाँ इतनी वड्डी सजा। क्योंकि साहब ने फिर ये भी किया कि जे एक ने इबादत कीती है तो धन गुरु अंगद देव साहब का पावन शब्द है कि जिने नाम ध्याया गए मशक्कत गाल, नानक ते मकोज ले होर केती छुट्टी नाल। गुरु अंगद देव साहब का श्लोक है, होर शब्द जोड़ दिता कि संगी साथी सगल तराई, जे किधरे तेरा जीवन इस तरह का बन जाए तो।
निंदा भली किसे की नाही, मनमुख मुग्ध करन, मोह काले तिन निंदका नरके कूर पवन।
निंदा बली किसे की नाही, मनुख कह देंदा है ज्ञानी जी जे किधरे मैं सच बोल रहा, किधरे निंदा तो नहीं हो रही किसे दी। पर निंदा किसनू कहंदे ने, फुल नू फुल कहना फुल दी तारीफ नहीं है, कंडे नू कंडा कहना कंडे दी निंदा नहीं है, कंडे नू फुल कह देना कंडे दी तारीफ है, और फुल नू कंडा कह देना ये फुल दी तोहीन है, ये फुल दी निंदा है। ਤੋ ਬਾਬਾ ਫਰੀਦ ਜੀ ਕਹਿੰਦੇ ਸੀ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਦ ਕਰਨ ਮਹੁ ਕਾਲੇ ਤਿੰਨ ਨਿੰਦਕਾਂ, ਨਰਕੈ ਗੋਰ ਪਵਨ। ਕਹਿੰਦੇ ਨੇ ਨਿੰਦਾ ਕਿਸੇ ਦੀ ਵੀ ਨਹੀਂ ਕਰਨੀ ਹੈ, ਕਿਸੇ ਦੀ ਵੀ ਨਹੀਂ ਕਰਨੀ। ਕਿਉਂਕਿ ਇੱਕ ਦਿਨ ਸੰਤ ਸਿੰਘ ਜੀ ਨੂੰ, ਮਸ਼ਕੀਨ ਜੀ ਨੂੰ ਕਿਸੇ ਨੇ ਪੁੱਛ ਲਿਆ, ਗਿਆਨੀ ਜੀ ਪਾਠ ਤਾਂ ਕਰਦੇ ਹਾਂ ਪਰ ਮਨ ਨਹੀਂ ਟਿਕਦਾ, ਇਹਦਾ ਕੁਝ ਫਲ ਮਿਲੇਗਾ? ਸੰਤ ਜੀ ਕਹਿਣ ਲੱਗੇ, ਜੇ ਮਨ ਨਹੀਂ ਟਿਕਦਾ ਤੋ ਘੱਟ ਉਤਨੀ ਦੇਰ ਕਿਸੇ ਦੀ ਨਿੰਦਾ ਤਾਂ ਨਹੀਂ ਕਰਦੇ, ਪਾਠ ਹੀ ਕਰਦੇ ਪਏ ਹੋ, ਕਿਸੇ ਦੀ ਨਿੰਦਾ ਨਹੀਂ ਕਰਨੀ, ਨਹੀਂ ਤਾਂ ਇਹਦੀ ਸਜ਼ਾ ਕੀ ਹੈ, ਨਰਕੇ ਗੋਰ ਪਵਨ।
ਇਹ ਮਨ ਜੈਸਾ ਸੇਵਹੇ ਤੈਸਾ ਹੋਵਹੇ, ਤੇਹੇ ਕਰਮ ਕਮਾਏ, ਆਪ ਬੀਜ ਆਪੇ ਹੀ ਖਾਵਣਾ, ਕਹਿਣਾ ਕਿਸ਼ੂ ਨਾ ਜਾਏ।
ਇਹ ਮਨ ਨੂੰ ਇਹ ਉਪਦੇਸ਼ ਕੀਤਾ ਹੈ ਕਿ ਤੂੰ ਜਿਸ ਨੂੰ ਸੇਵੇਗਾ ਉਸੇ ਵਰਗਾ ਹੀ ਹੋ ਜਾਏਗਾ, ਉਸੇ ਵਰਗਾ ਹੀ। ਨਿਰੰਕਾਰ ਨੂੰ ਜਪਦੀਆਂ ਜਪਦੀਆਂ ਤੂੰ ਨਿਰੰਕਾਰ ਵਰਗਾ ਹੀ ਹੋ ਜਾਏਗਾ, ਉਸ ਨੂੰ ਜਪਦੀਆਂ ਜਪਦੀਆਂ ਤੇਰੇ ਜੀਵਨ ਦੇ ਵਿੱਚ ਜਿਹੜੇ ਕਰਮ ਹਨ ਉਹ ਸਮਰ ਜਾਣਗੇ। ਕਿਉਂ? ਕਿਉਂਕਿ ਇੱਕ ਬਹੁਤ ਵੱਡੀ ਮਰਿਆਦਾ ਹੈ। ਕਿਹੜੀ? ਆਪ ਬੀਜ ਆਪੇ ਹੀ ਖਾਵਣਾ, ਕਹਿਣਾ ਕਛੂ ਨਾ ਜਾਏ। ਆਪ ਜੀ ਨੂੰ ਖਬਰ ਹੈ, ਆਪ ਜੀ ਨੇ ਕਣਕ ਬੀਜੀ ਹੈ, ਤੋ ਆਪ ਜੀ ਦੀ ਬੀਜੀ ਹੋਈ ਕਣਕ ਕਈ ਦਫ਼ਾ ਅਮਰੀਕਾ ਪਹੁੰਚ ਜਾਂਦੀ ਹੈ, ਇੰਗਲੈਂਡ ਪਹੁੰਚ ਜਾਂਦੀ ਹੈ। ਬੀਜੀ ਆਪ ਜੀ ਨੇ, ਕਟਾਈ ਕਿਸੇ ਹੋਰ ਨੇ ਕੀਤੀ ਹੈ, ਆਟਾ ਕਿਸੇ ਹੋਰ ਨੇ ਤਿਆਰ ਕੀਤਾ ਹੈ, ਪ੍ਰਸ਼ਾਦੇ ਕੋਈ ਹੋਰ ਛਕਦਾ ਪਿਆ ਹੈ। ਪਰ ਧਾਰਮਿਕ ਦੁਨੀਆਂ ਦੇ ਵਿੱਚ ਐਸਾ ਨਹੀਂ ਹੈ। ਪੁਰਖਾ, ਜੇ ਕਰਮ ਤੂੰ ਕੀਤੇ ਨੇ ਤੇ ਫਿਰ ਦੂਜਾ ਤੀਜਾ ਚੌਥਾ ਪੰਜਵਾਂ ਨਹੀਂ ਖਾਏਗਾ, ਤੈਨੂੰ ਹੀ ਖਾਣੇ ਪੈਣਗੇ। ਆਪੇ ਬੀਜ ਆਪੇ ਹੀ ਖਾਓ। ਜਦੋਂ ਸਾਨੂੰ ਖੁਦ ਨੂੰ ਹੀ ਖਾਣਾ ਪਏਗਾ ਤੇ ਫਿਰ ਮਾੜਾ ਬੀਜ ਕਿਉਂ ਬੀਜੀਏ? ਤਾਂ ਸਾਹਿਬ ਕਹਿੰਦੇ ਨੇ, ਇਸ ਤਰ੍ਹਾਂ ਤੂੰ ਆਪਣੇ ਜੀਵਨ ਨੂੰ ਸੰਵਾਰ ਤੇ ਜਦੋਂ ਇਹ ਬੀਜ ਤੈਨੂੰ ਖੁਦ ਨੂੰ ਹੀ ਖਾਣਾ ਪਏਗਾ, ਦੂਜੇ ਤੀਜੇ ਤੇ ਤੂੰ ਦੋਸ਼ ਨਹੀਂ ਲਗਾ ਸਕਦਾ ਜੀ।
ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰ ਥਾਏ, ਓਏ ਅੰਮ੍ਰਿਤ ਭਰੇ ਭਰਪੂਰ ਹਾਏ, ਉਹਨਾਂ ਤਿਲ ਨਾ ਤਮਾਏ।
ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰ ਥਾਏ। ਸੰਤ ਅਤਰ ਸਿੰਘ ਜੀ ਮਹਾਰਾਜ ਇੱਕ ਗੱਲ ਕਹਿੰਦੇ ਸੀ ਕਿ ਕੋਈ ਸੰਤ ਬੋਲਦਾ ਹੋਵੇ ਉਹਦੇ ਬੋਲ ਫਰਿਸ਼ਤੇ ਲੈ ਜਾਂਦੇ ਨੇ, ਔਰ ਜਦੋਂ ਸਮਾਂ ਆਉਂਦਾ ਹੈ ਉਹ ਬੋਲ ਪੁੱਗਦੇ ਨੇ। ਕਦੇ ਗੁਰਮੁਖਾਂ ਦੇ ਬੋਲ ਬੇਅਰਥ ਨਹੀਂ ਜਾਂਦੇ, ਅਨਰਥ ਨਹੀਂ ਜਾਂਦੇ। ਕਿਉਂ? ਕਿਉਂਕਿ ਉਹ ਅੰਮ੍ਰਿਤ ਬਾਰੇ ਭਰਪੂਰ ਹੈ, ਉਹਨਾਂ ਤਿਲ ਨਾ ਤਮਾਏ। ਉਹ ਅੰਮ੍ਰਿਤ ਦੇ ਨਾਲ ਭਰੇ ਹੁੰਦੇ ਨੇ, ਤਿਲ ਜਿਤਨੀ ਵੀ ਉਹਨਾਂ ਦੇ ਦਿਲ ਵਿੱਚ ਤਮਾ ਨਹੀਂ ਆਉਂਦੀ, ਅਗਿਆਨਤਾ ਨਹੀਂ ਆਉਂਦੀ, ਕੋਈ ਖਿੱਚ ਨਹੀਂ ਆਉਂਦੀ ਜੀ।
ਗੁਣਕਾਰੀ ਗੁਣ ਸੰਗਰੈ ਅਵਰਾ ਉਪਦੇਸੇ ਨ, ਸੇਵਡ ਭਾਗੀ ਜੇ ਉਹਨਾਂ ਮਿਲ ਰਹੇ, ਅਨ ਦਿਨ ਨਾਮ ਲਏ ਨ।
ਜਿਹੜੇ ਗੁਣਕਾਰੀ ਹਨ ਉਹ ਕੀ ਕਰਦੇ ਨੇ? ਗੁਣਕਾਰੀ ਗੁਣ ਸੰਗਰੈ, ਤੇ ਉਹ ਗੁਣਾਂ ਨੂੰ ਇਕੱਠਾ ਕਰਦੇ ਨੇ, ਆਪ ਵੀ ਗੁਣਾਂ ਨੂੰ ਇਕੱਠਾ ਕਰਦੇ ਨੇ ਤੇ ਹੋਰਨਾਂ ਨੂੰ ਵੀ ਉਹ ਉਪਦੇਸ਼ ਕਰਦੇ ਨੇ ਕਿ ਤੁਸੀਂ ਵੀ ਇਹ ਚੰਗੇ ਗੁਣ ਇਕੱਠੇ ਕਰਦੇ ਜਾਓ, ਚੰਗੇ ਗੁਣ ਇਕੱਠੇ ਕਰਦੇ ਜਾਓ। ਤੋ ਧੰਨ ਗੁਰੂ ਅਮਰਦਾਸ ਸਾਹਿਬ ਦੇ ਬੋਲ ਨੇ ਕਿ ਉਹ ਸੇਵਕ ਗੁਰੂ ਦੇ ਪਿਆਰ ਵਾਲੇ ਉਹ ਵਡਭਾਗੀ ਨੇ ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ, ਦਿਨ ਔਰ ਰਾਤ ਉਹਨਾਂ ਦੇ ਕੋਲ ਬੈਠ ਕੇ ਇਲਾਹੀ ਬੋਲ ਸੁਣਦੇ ਨੇ ਤੇ ਫਿਰ ਉਹ ਵੀ ਸਮਾਂ ਪਾ ਕੇ ਨਾਮ ਦੀ ਕਦਰ ਸਮਝ ਲੈਂਦੇ ਨੇ ਨਿਰੰਕਾਰ ਦੀ। ਉਹਨਾਂ ਨੂੰ ਵੀ ਸਮਝ ਆ ਜਾਂਦੀ ਹੈ ਜੋ ਗੁਰਮੁਖਾਂ ਦੀ ਸੰਗਤ ਵਿੱਚ ਬੈਠਦੇ ਨੇ ਜੀ।
ਦੇਸੀ ਰਿਜਕ ਸੰਭਾਹੇ ਜਿਨ ਉਪਾਈ ਮੇਦਨੀ, ਇੱਕੋ ਹੈ ਦਾਤਾਰ ਸੱਚਾ ਆਪ ਧਨੀ।
ਤੇ ਕਈ ਦਫ਼ਾ ਮਨੁੱਖ ਚਿੰਤਾ ਕਰਦਾ ਹੈ ਰੋਜ਼ੀ ਦੀ। ਰੋਜ਼ ਅਸੀਂ ਬੋਲ ਪੜ੍ਹਦੇ ਹਾਂ, ਕਾਹੇ ਰੇ ਮਨ ਚਿੱਤਮੇ ਉਦਮ, ਜਾਂ ਆਹਰ ਹਰ ਜੀ ਉਪਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗੇ ਕਰ ਦਰਿਆ। ਸਾਹਿਬ ਕਹਿੰਦੇ ਨੇ, ਤੂੰ ਰੋਜ਼ੀ ਦੀ ਚਿੰਤਾ ਨਾ ਕਰ, ਤੂੰ ਰਾਜਕ ਦਾ ਚਿੰਤਨ ਕਰ। राजक दा सिमरन कर, क्योंकि रोजी दी चिंता राजक दे झोली विच है और राजक दा चिंतन आप जी दी झोली विच है। ध्यान दे नाल सुनना, मैं फिर अर्ज करा, रोजी दी चिंता रब दे कोल है और रब दा चिंतन आप जी दे कोल है। आप जी ने चिंतन करना है, चिंता नहीं करनी है, लेकिन होया कि गुस्ताखी माफ पुठा कम कर बैठे, चिंता असी करदे पे हां रोजी दी और चिंतन कोई होर करदा पे है। कहंदे ने नहीं, तू उहदा चिंतन कर, वो हर एक नूं संभाल संभाल के रोजी देंदा है जिन्हां ने ये सृष्टि बनाई है, क्योंकि दातार वो एक आप है, वो सच्चा है, आप है ते धनी है, वो मालिक है, उहदे हथ विच रिजक है, तो उहदी इबादत कर जी।
सो सच तीरे नाल है गुरमुख नदर निहाल, आपे बख्शे मील लए सो प्रभ सदा समाल।
अक्सर मनुख कह देंदा है कि नाम जपन वाले भी कह देंदे ने ज्ञानी जी सिमरन बहुत करदे हां, पर फिर भी दुख ही दुख ने, दुख ही दुख ने। फलाने बंदे नूं देख लवो, कदे सिमरन साधना नहीं है, फिर भी सुख ही सुख ने। तो आलमा दा कहना है, ऐ पुरखा तेरे कोल सिमरन साधना है पर दुख ही दुख हन, तो एक गल चेते रखना, सिमरन करके गुरु तेरे नाल है, प्रभु तेरे नाल है। और उस मनुख दे कोल सिमरन साधना नहीं है, सुख बेशक उहदे कोल ने पर परमात्मा उहदे नाल नहीं है, नाल नहीं है। ओ सच तेरे नाल है, गुरमुख नदर नियाल, गुरु दे बोल सुन सुन के तैन समझ आवेगी, क्योंकि आपे बख्शे मेलियन, वो आप रहमत करके बख्शिश करके, वो आप अपना नाम दे के रहमत करके, वो आप मिलन करता है जी।
मन मैला सच निर्मला क्यों कर मिलिया जाए, प्रभ मिली तव मिल रहे हो मैं शब्द जलाए।
अक्सर देखने विच आया ये नियम है कुदरत दा, सजाती मेल होंदा है, विजाती मेल नहीं होंदा कदी भी। सजाती मेल लकड़ी दा लकड़ी नाल मेल सजाती मेल है, सोने दा सोने नाल मेल सजाती मेल है, लोहे दा लोहे नाल मेल सजाती है। पर जे किधरे कह दईए एक तरफ लोहा होवे दूजे तरफ सोना होवे, सजाती मेल नहीं है, विजाती मेल हो गई। परमात्मा सच है, पर जे किधरे मनुख झूठ दा सारा लैके उहदे कोल जाना चाहे, गुस्ताखी माफ नहीं जा सकदा, क्योंकि विजाती मेल है, सजाती मेल चाहिदा है। तो साहिब कहिंदे ने कि मन मैला सच निर्मला क्यों कर मिलिया जाए। मन तां मैला है पर परमात्मा सच है, मिलन किवें होवे। तो साहिब कहिंदे ने प्रभ मैले तां मिल रहे हौमै शब्द जलाए, जदों हौमे खत्म हो जांदे। हुण मैं एक छोटी जी अर्ज करा, जे धन इकट्ठा करना होवे बहुत सारा कॉम्पिटिशन है, दीवार खड़ी है। नौकरी लैनी होवे बहुत कॉम्पिटिशन है, दीवार खड़ी है। रुतबा हासिल करना होवे बहुत कॉम्पिटिशन है, दीवार खड़िया होया ने। पर मैं एक अर्ज करा, रब दे नाल मिलना होवे कोई दीवार नहीं है, कोई कॉम्पिटिशन नहीं है, कुछ भी नहीं। पर हाँ, जे किधरे दीवार है तो गुस्ताखी माफ वो असी खुद ही हाँ, हो मैं सी, मैं हाँ, मैं ही रवा, मेरी ही उंद रवे। तो एक आलम कहता है, ना था कुछ तो खुदा था, कुछ ना होता तो खुदा होता, डुबोया मुझको होने ने, ना होता मैं तो क्या होता। कहते ने तू इस होमे नू खत्म कर, ता तेरा मिलन होवेगा।
सो साहो सच्चा विसरे त्रिग जीवन संसार, नदर करे ना विसरे गुरमति विचार।
ऐसा प्रभु जे किधरे विसर जावे, जेड़ा के सच्चा मालिक है वो विसर जावे, ऐ पुरखा तेरा जीना द्रग है, द्रग। धन गुरु गोबिंद सिंह महाराज भाई साहब ने पुछदे ने भाई नंदलाल जी, भाई साहब जी एक गल दस, तू कदे कोई ऐसा कम कीता है जो करके पछताना पिया होवे। भाई साहब जी कहन लगे महाराज दिन विच पता नहीं कितनी दफा ऐसा कर्म हो जाता है जो फिर मैं पछताना पैंदा है। हद हो गई भाई साहब जी, कदे तो तू कहता है हवाए बंदगी आवरद दरवजूद मरा, वगर ना जौक चो नी आमदन नाबूद मरा। कदे कहता है तेरी बंदगी मैनु खिच के लियाई है, कदे कह देंदा है मेरे तो भी कर्म हो जाते ने मैं फिर बाद च पछताना, तो जरा मैनू भी दस किहड़े कर्म हो गए तेरे तो। तो भाई साहब जी कहन लगे जो तू विसर जाता है उदो मैनु पछतावा होंदा है, उदो मैं समझना द्रग जीवन संसार नदर करे ना विसरे गुरमती विचार, मेरे ते रहमत कर मैनु तू कदे भी ना विसरे।
सतगुर मिले ता मिल रहा साज रखा उर तार, मिलिया हुए ना भी छोड़े गुर कै हेत प्यार।
कहंदे ने फिर मिलन भी किवें होवे पातशाह जी, मेरा जीवन ता पंगू है, तू मेरे ते रहमत कर, तू मेरी उंगली फट। सतगुरु मेले ता मिल रहा साच रखा उरदार, मैं अपने उर विच हिरदे विच तैनु धारण करके रखिया, क्योंकि मिलिया हो न विछड़े गुर के हेत प्यार। एक दफा मिलन हो गया फिर विछोड़ा नहीं होंदा, नहीं होंदा, क्योंकि ये बहुत वड्डा बिरद है। धन गुरु गोबिंद सिंह महाराज की मैंने छोटी जी गल चेते आ गई, किसी सिख ने पूछ लिया कि महाराज जे किधरे कोई सिख उंगली छड़ा के चला जावे, आप जी नूं छड़ के चला जावे फिर? धन गुरु गोबिंद सिंह महाराज कहन लगे बेशक वह पिठ दे के चला जावे पर मैं पिठ कदे भी नहीं दिंदा सिख नूं, कदे नहीं दिंदा, मैं उसनूं तकदा रहिंदा कि किस वेले ये मैनूं देखे मैं फिर अपने कोल बुला लवां, फिर अपने कोल बिठा लवां। ये प्यार ये रहमत वह आप करदा है, मिलिया हो ना विछड़े गुर के हेत प्यार, उहदे नाल प्यार कीता कहिंदे ने फिर विछोड़ा नहीं होवेगा जी।
पिरसाला ही अपना गुर कै शब्द विचार, मिल प्रीतम सुख पाया सोभावंती नार।
पिरसाला ही अपना गुर कै शब्द विचार, गुरु शब्द दे राही विचार दे राही उसकी इबादत कर। तो मैं कई दफा अर्ज करना धन गुरु ग्रंथ साहब की बाणी का भावे एक अंग पढ़ो पर विचार विचार के पढ़ो गुरु साहब जी की कह रहे हैं, की कह रहे हैं। जे विचार करके असी पढ़ांगे तो साहब कहंदे ने मिल प्रीतम सुख पाया शोभावंती नार, उस प्रीतम दे नार मिलन हो गया वो जीव स्त्री शोभावंती हो गई जी।
मन मुख मन ना भिजई अत मैले चित कठोर, सप्पै दुध पियाई है अंदर विस निकोर।
मनमुख मन न पिजई अत मैले चित कठोर। मनमुख कौन है? मनमुख कहंदे ने जिन्हां दा खाना पीना उठना बैठना अपने मन दे मुताबिक होवे मनमुख है, और जिन्हां दी पूरी दिनचर्या गुरु दे दसे हुए उपदेश दे मुताबिक होवे बस ओही गुरमुख है। जिहदा मुखड़ा गुरु वल है गुरमुख है, और जिहदा मुखड़ा जिन्हां दी बिरती अपने वल है मनमुख है। तो साहिब कहंदे ने कि ऐसा मनुख तो इस तरह का है कि सप्पै दुध पियाई है अंदर विस निकोर, उहदे अंदर तो विस है। और कई दफा जे किधरे गौर मुताला करिए ते सप अपने ही जहर दे नाल इतना दुखी हो जाता है मजबूरन उसनु थां थां ते जाके अपना जहर सुटना पैंदा है। ते मनमुख भी उसे तरह दा ही है, उहदे अंदर भी विकारां दा जहर भरिया रहिंदा है जी।
आप करे किसे आखीऐ आपे बख्शनहार, गुर शब्दी मैल उतरै तां सच बनिया सीगार।
इत्थे अर्ज कीती है ऐ प्रभु हुण जीव दा भी की दोष है, जीव दे वस विच की है, तो आप ही बख्शनहार है तो रहमत कर अपना शब्द दे के और इस नु संवार ले, इस ते रहमत करके इस दा जीवन निहाल कर दे।
सच्चा साहो सच्चे वन जारी ਉਥੇ ਕੂੜੇ ਨਾ ਟਿਕਾਨ ਉਹਨਾਂ ਸੱਚ ਨਾ ਭਾਵਈ ਦੁੱਖ ਹੀ ਮਾਹੇ ਪਛਾਨ।
ਕਹਿੰਦੇ ਨੇ ਉਹ ਸ਼ਾਹ ਆਪ ਸੱਚਾ ਹੈ, ਉਹਦੇ ਵਣਜਾਰੇ ਵੀ ਸੱਚੇ ਨੇ, ਪਰ ਉੱਥੇ ਜਿਹੜੇ ਝੂਠੇ ਨੇ ਉੱਥੇ ਉਹ ਟਿਕ ਨਹੀਂ ਪਾਉਂਦੇ। ਕਿਉਂ? ਕਿਉਂਕਿ ਉਹਨਾਂ ਸੱਚ ਨਾ ਭਾਵਈ ਦੁਖੀ ਮਾਹੇ ਪਚਨ। ਕਹਿੰਦੇ ਨੇ ਉਸ ਝੂਠੇ ਮਨੁੱਖ ਨੂੰ ਸੱਚ ਕਬੂਲ ਨਹੀਂ ਹੈ, ਕਿਉਂਕਿ ਉਹਦੀ ਖੁਰਾਕ ਕੁਝ ਹੋਰ ਹੈ। ਤੋ ਸੱਚ ਦੇ ਦਰਬਾਰ ਵਿੱਚ ਸੱਚ ਦਾ ਹੀ ਬੈਠਣਾ ਕਬੂਲ ਹੁੰਦਾ ਹੈ ਉਸ ਇਲਾਹੀ ਦਰਗਾਹ ਵਿੱਚ।
ਹੋਮੈ ਮੈਲਾ ਜਗ ਫਿਰੇ ਮਰ ਜੰਮੇ ਵਾਰ ਵਾਰ ਪਇਆ ਕਿਰਤ ਕਮਾਵਣਾ ਕੋਈ ਨਾ ਮਿਟਨ ਹਾਰ।
ਇਹ ਬਹੁਤ ਵੱਡਾ ਰੋਗ ਮਨੁੱਖ ਦੇ ਵਿੱਚ ਹੈ। ਮੈਂ ਕੀਤਾ, ਮੈਂ ਨਾ ਹੁੰਦਾ ਨਹੀਂ ਹੋਣਾ ਸੀ, ਇਹ ਮੇਰੇ ਕਰਕੇ ਹੋਇਆ, ਪਰਿਵਾਰ ਮੇਰੇ ਕਰਕੇ ਚੱਲ ਰਿਹਾ ਹੈ। ਕਹਿੰਦੇ ਨੇ ਹਾਂ ਮੈਂ ਹੀ ਮੈਲਾ ਜਗ ਫਿਰੇ ਮਰ ਜੰਮੇ ਵਾਰੋਂ ਵਾਰ, ਹਉਮੈ ਕਰਕੇ ਹੀ ਜਨਮ ਹੁੰਦਾ ਹੈ, ਹਉਮੈ ਕਰਕੇ ਹੀ ਮੌਤ ਹੋ ਜਾਂਦੀ ਹੈ। ਭਾਈ ਇਹ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ। ਕਹਿੰਦੇ ਨੇ ਫਿਰ ਇਸੇ ਤਰ੍ਹਾਂ ਦੀ ਖੇਡ ਚੱਲਦੀ ਰਹਿੰਦੀ ਹੈ, ਵਾਰ ਵਾਰ ਜੰਮਣਾ, ਵਾਰ ਵਾਰ ਮਰਨਾ, ਫਿਰ ਇਸ ਜਨਮ ਔਰ ਮਰਨ ਦੇ ਗੇੜੇ ਨੂੰ ਕੋਈ ਵੀ ਨਹੀਂ ਮਿਟਾ ਸਕਦਾ ਜੀ।
ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਤਿਆਰ, ਸੱਚ ਸਲਾਹੀ ਸੱਚ ਮਨ ਦਰ ਸੱਚਾ ਸਚਿਆਰ।
ਜੇ ਕਿਧਰੇ ਸੱਚ ਦੀ ਸੰਗਤ ਵਿੱਚ ਤੂੰ ਬੈਠਾ ਰਵੇਂ, ਤੇਰੇ ਅੰਦਰ ਇੱਕ ਪ੍ਰੇਮ ਉਮੜੇਗਾ, ਪਿਆਰ ਪੈਦਾ ਹੋਵੇਗਾ, ਔਰ ਸੱਚ ਸਲਾਹੀ ਸੱਚ ਮਨ ਦਰ ਸੱਚੇ ਸਚਿਆਰ। ਕਿਉਂਕਿ ਕਈ ਦਫ਼ਾ ਮੈਂ ਅਰਜ਼ ਕਰਨਾ ਔਰ ਆਪ ਜੀ ਜਦੋਂ ਜਪ ਬਾਣੀ ਪੜ੍ਹਦੇ ਹੋ ਉਹਦੇ ਵਿੱਚੋਂ ਇੱਕੋ ਹੀ ਸਵਾਲ ਹੈ ਕਿ ਵੀ ਸਚਿਆਰਾ ਹੋਈ ਹੈ ਕਿ ਵਿਕੂੜੇ ਟੁੱਟੇ ਪਾਲ, ਸਚਿਆਰ ਕਿਵੇਂ ਹੋਈਏ, ਦੀਵਾਰ ਕਿਵੇਂ ਟੁੱਟੇ। ਤਾਂ ਸਾਹਿਬ ਕਹਿੰਦੇ ਨੇ ਤੂੰ ਸੱਤ ਦੀ ਸੰਗਤ ਵਿੱਚ ਬੈਠ, ਤੇਰਾ ਹਉਮੈ ਖਤਮ ਹੋਵੇ, ਤੇਰੀ ਹੰਕਾਰ ਦੀ ਬਿਰਤੀ ਦਾ ਨਾਸ਼ ਹੋਵੇ।
ਗੁਰਪੂਰੇ ਪੂਰੀ ਮਤ ਹੈ ਅਹਿਨਸ ਨਾਮ ਧਿਆਈ, ਹਉਮੈ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਈ।
ਕਹਿੰਦੇ ਨੇ ਜਿਹੜੀ ਗੁਰੂ ਦੀ ਮਤ ਹੈ ਉਹ ਪੂਰੀ ਮਤ ਹੈ, ਤਾਂ ਉਸਨੂੰ ਗਾ ਕੇ ਤੂੰ ਆਪਣੀ ਵੀ ਮਤ ਪੂਰੀ ਕਰ ਲੈ। ਕਬੀਰ ਸਾਹਿਬ ਅਕਸਰ ਕਹਿੰਦੇ ਸੀ, ਕਬੀਰ ਇਹ ਤਨ ਜ਼ਹਿਰ ਕੀ ਬੇਲੜੀ, ਗੁਰੂ ਅੰਮ੍ਰਿਤ ਕੀ ਖਾਨ, ਸ਼ੀਸ਼ ਦੀਏ ਅੰਮ੍ਰਿਤ ਮਿਲੇ ਤੋ ਵੀ ਸਸਤਾ ਜਾਨ। ਕਹਿੰਦੇ ਨੇ ਇਹ ਤਨ ਜ਼ਹਿਰ ਦੀ ਬੇਲੜੀ ਹੈ, ਗੁਰੂ ਖਾਨ ਹੈ ਅੰਮ੍ਰਿਤ ਦੀ, ਤੇ ਜੇ ਕਿਧਰੇ ਹਉਮੈ ਮੇਰਾ ਵੱਡਾ ਰੋਗ ਹੈ, ਕਹਿੰਦੇ ਨੇ ਵਿੱਚੋਂ ਠਾਕ ਰਿਹਾ ਹੈ, ਜੇ ਕਿਧਰੇ ਦੀਵਾਰ ਹੈ ਨਿਰੰਕਾਰ ਦੇ ਨਾਲ ਮਿਲਣ ਵਿੱਚ, ਹੋਰ ਕੋਈ ਦੀਵਾਰ ਨਹੀਂ ਹੈ। ਗੁਸਤਾਖੀ ਮਾਫ, ਅਸੀਂ ਖੁਦ ਹੀ ਦੀਵਾਰ ਹਾਂ, ਸਾਡਾ ਹੰਕਾਰ ਦੀਵਾਰ ਹੈ। ਮਿਟਾ ਦੇ ਆਪਣੀ ਹਸਤੀ ਕੋ ਅਗਰ ਕਸ਼ ਮਰਤਬਾ ਚਾਹੇ, ਕਿ ਦਾਨਾ ਖਾਕ ਮੈਂ ਮਿਲ ਕੇ ਗੁਲੇ ਗੁਲਜ਼ਾਰ ਹੋਤਾ ਹੈ। ਹਾਂਜੀ,
ਗੁਰਸਾਲਾ ਹੀ ਆਪਣਾ ਨਿਵ ਨਿਵ ਲਾਗਾ ਪਾਏ, ਤਨ ਮਨ ਸੌਂਪੀ ਆਗੈ ਤਰੀ ਵਿੱਚ ਹੋਇਆ ਆਪ ਗਵਾਏ।
ਗੁਰੂ ਦੀ ਸਲਾਹਾਂ ਕਰਦੀਆਂ ਕਰਦੀਆਂ ਜੀਵਨ ਵਿੱਚ ਇਤਨੀ ਨਿਮਰਤਾ ਆ ਗਈ, ਨਿਵ ਨਿਵ ਲਾਗਾਂ ਪਾਏ, ਨਿਵ ਨਿਵ ਲਾਗਾ। ਫਿਰ ਇਹ ਨਹੀਂ ਦੇਖਣਾ ਕਿ ਮੈਂ ਜਿਹਦੇ ਸਾਹਮਣੇ ਝੁਕਦਾ ਪਿਆ ਇਹ ਕੌਣ ਹੈ, ਕਿਉਂਕਿ ਸ਼ਬਦ ਬਹੁਤ ਵੱਡਾ ਸੀ ਤੇ ਗਹਿਰਾਈ ਵਿੱਚ ਨਹੀਂ ਜਾ ਪਾਏ। ਤਾਂ ਇੱਕ ਆਲਮ ਦਾ ਕਹਿਣਾ ਹੈ ਕਿ ਬੇਖੁਦੀ ਮੈਂ ਹਮ ਤੋ ਤੇਰਾ ਦਰ ਸਮਝ ਕਰ ਝੁਕ ਗਏ, ਅਬ ਤੋਂ ਹੀ ਮਾਲੂਮ ਕਿ ਉਹ ਕਾਬਾ ਥਾ ਕਿ ਬੁਤਖਾਨਾ ਥਾ। ਹਰ ਥਾਂ ਤੇ ਨਿਮਰਤਾ, ਹਰ ਥਾਂ ਤੇ ਝੁਕਣਾ। ਤੋ ਇਸ ਤਰ੍ਹਾਂ ਤਨ ਮਨ ਸੌਂਪੇ ਆਗੇ ਭਰੀ ਵਿੱਚੋਂ ਆਪ ਗਵਾਏ, ਮੈਂ ਆਪਣਾ ਸਭ ਕੁਛ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੱਤਾ ਜੀ।
ਖਿੰਚੋ ਤਾਨ ਵੀ ਗੁੱਚੀ ਹੈ ਇੱਕ ਸਿਓ ਲਿਵਲਾਏ, ਹਉਮੈ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ।
ਖਿੱਚੋ ਤਾਨ ਹੀ ਚੱਲਦੀ ਰਹਿੰਦੀ ਹੈ ਸਾਡੇ ਜੀਵਨ ਦੇ ਵਿੱਚ, ਸਾਡੀ ਗਿਆਨਿੰਦਰੀਆਂ ਦੀ। ਤੇ ਕਹਿੰਦੇ ਨੇ ਇਹਨਾਂ ਦਾ ਖਾਤਮਾ ਹੋਵੇਗਾ ਜਦੋਂ ਤੂੰ ਇੱਕ ਨਾਲ ਪ੍ਰੀਤ ਜੋੜੇਗਾ, ਹਉਮੈ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ, ਆਪਣਾ ਹੰਕਾਰ ਮਿਟਾ ਸੱਚ ਵਿੱਚ ਲੀਨ ਹੋ।
ਸਤਿਗੁਰ ਨੂੰ ਮਿਲੇ ਸੇ ਭਾਏ ਰਾ, ਸੱਚੇ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੋੜੇ ਦਰ ਸੱਚਾ ਦਿਸਨ।
ਜਿਹੜੇ ਸੱਚ ਦੇ ਨਾਲ ਜੁੜ ਗਏ ਨੇ ਉਹੀ ਮੇਰੇ ਮਿੱਤਰ ਨੇ, ਉਹੀ ਮੇਰੇ ਭਾਈ ਨੇ। ਔਰ ਇੱਕ ਦਫ਼ਾ ਉਹਨਾਂ ਦੇ ਨਾਲ ਜਦੋਂ ਮਿਲਣ ਹੋਇਆ, ਸੱਚ ਮਿਲੇ ਸੇ ਨਾ ਵਿਛੜੇ ਦਰ ਸੱਚੇ ਦੇ ਸਨ ਉਹ ਇੱਥੇ ਵੀ ਸਾਡੇ ਸਾਥੀ ਨੇ, ਇਲਾਹੀ ਦਰਗਾਹ ਦੇ ਵਿੱਚ ਵੀ ਸਾਡੇ ਸਾਥੀ ਨੇ।
ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ ਅਵਗਣ ਵਿਕਣ ਪਲਰਣ ਗੁਣ ਕੀ ਸਾਂਝ ਕਰਨ।
ਉਹੀ ਮੇਰਾ ਮਿੱਤਰ ਹੈ, ਉਹੀ ਮੇਰਾ ਸੱਜਣ ਹੈ ਜੋ ਸੱਚ ਦੀ ਇਬਾਦਤ ਕਰਦਾ ਹੈ, ਕਿਉਂਕਿ ਜਿਵੇਂ ਜਿਵੇਂ ਔਗੁਣ ਖਤਮ ਹੁੰਦੇ ਗਏ ਸਾਡੇ ਜੀਵਨ ਦੇ ਵਿੱਚੋਂ ਗੁਣਾਂ ਦਾ ਵਿਕਾਸ ਹੁੰਦਾ ਗਿਆ, ਗੁਣਾਂ ਦੀ ਸਾਂਝ ਹੁੰਦੀ ਗਈ।
ਗੁਣ ਕੀ ਸਾਂਝ ਸੁਖੀ ਉਪਜੈ ਸੱਚੀ ਭਗਤ ਕਰੇਨ ਸੱਚ ਵਣੰਜਹ ਗੁਰ ਸਬਦ ਸਿਉ ਲਾਹਾ ਨਾਮ ਲਏਨ।
ਗੁਰੂ ਦੇ ਗੁਣ ਇਕੱਠੇ ਕਰਦਿਆਂ ਕਰਦਿਆਂ, ਕਿਉਂਕਿ ਨਿਰੰਕਾਰ ਹੈ ਹੀ ਗੁਣਾਂ ਦਾ ਸਾਗਰ, ਗੁਣ ਇਕੱਠੇ ਕਰਦਿਆਂ ਕਰਦਿਆਂ ਜੀਵਨ ਦੇ ਵਿੱਚ ਭਗਤੀ ਦਾ ਆਵਿਰਭਾਵ ਹੋਇਆ। ਤੇ ਸਾਹਿਬ ਕਹਿੰਦੇ ਨੇ ਸੱਚ ਬਣ ਜਾਏ ਗੁਰ ਸ਼ਬਦ ਸਿਉਂ ਲਾਹਾ ਨਾਮ ਲੈਣ। ਇਹੀ ਇੱਕ ਲਾਹਾ ਹੈ, ਇਹੀ ਮੁਨਾਫਾ ਹੈ, ਬਾਕੀ ਤਾਂ ਸਭ ਕੁਛ ਮਨੁੱਖ ਛੱਡ ਕੇ ਚਲਾ ਜਾਂਦਾ ਹੈ ਜੀ।
ਸੋਇਨਾ ਰੂਪਾ ਪਾਪ ਕਰ ਕਰ ਸੰਚੀ ਹੈ ਚੱਲੇ ਨਾ ਚੱਲਦਿਆਂ ਨਾਲ ਵਿਨਾਵੇ ਨਾਲ ਨਾ ਚੱਲ ਸੀ ਸਭ ਮੁੱਠੀ ਜਮਕਾਲ।
ਮਨੁੱਖ ਦੀ ਇਹ ਚਾਹਤ ਆਉਂਦੀ ਹੈ ਸੋਇਨਾ ਰੂਪਾ ਚਾਂਦੀ ਮੈਂ ਸਭ ਕੁਝ ਇਕੱਠਾ ਕਰ ਲਵਾਂ, ਸਾਹਿਬ ਕਹਿੰਦੇ ਨੇ ਫਿਰ ਪਾਪ ਵੀ ਕਰਨੇ ਪੈਂਦੇ ਨੇ। ਫਿਰ ਨਾਵੇ ਨਾਲ ਨਾ ਚੱਲ ਸੀ ਸਭ ਮੁੱਠੀ ਜਮਕਾਲ, ਕਹਿੰਦੇ ਨੇ ਨਾਮ ਤੋਂ ਬਿਨਾਂ ਕਿਸੇ ਨੇ ਸਾਥ ਨਹੀਂ ਚੱਲਣਾ, ਫਿਰ ਠੱਗੇ ਹੀ ਗਏ ਨੇ।
ਮਨ ਕਾ ਤੋ ਸਾਹਰ ਨਾਮ ਹੈ ਹਿਰਦੈ ਰੱਖੋ ਸੰਭਾਲ ਇਹੋ ਖਰਚ ਅਖੋਟ ਹੈ ਗੁਰਮੁਖ ਨਿਭੈ ਨਾਲ।
ਇਹ ਪੁਰਖਾ ਜਿਹੜਾ ਮਨ ਦਾ ਖਰਚਾ ਹੈ ਉਹਨੂੰ ਆਪਣੇ ਦਿਲ ਦੇ ਵਿੱਚ ਵਸਾ, ਉਹ ਹੈ ਨਾਮ, ਉਹ ਹੈ ਐਸਾ ਖਰਚਾ ਕਿ ਜਿਹੜਾ ਕਦੇ ਜਿਹਦੇ ਵਿੱਚ ਤੋਟ ਨਹੀਂ ਆਉਂਦੀ, ਅਖੁੱਟ ਹੈ ਗੁਰਮੁਖ ਨਿਭੈ ਨਾਲ, ਇਹ ਨਾਮ ਅਖੀਰ ਤੱਕ ਓੜਕ ਤੱਕ ਤੇਰੇ ਨਾਲ ਨਿਭੇਗਾ ਜੀ।
ਇਹ ਮਨ ਮੂਲੋਹ ਭੁੱਲਿਆ ਜਸ ਪਤ ਗਵਾਈ ਇਹ ਜਗਤ ਮੋਹ ਦੂਜੇ ਵਿਆਪਿਆ ਗੁਰਮਤੀ ਸੱਚ ਤੇ ਆਏ।
ਕਿ ਇਹ ਮਨ ਭੁੱਲ ਗਿਆ ਜਿਹਦੇ ਕਰਕੇ ਆਪਣੀ ਇੱਜ਼ਤ ਗਵਾ ਬੈਠਾ ਹੈ, ਔਰ ਇਹ ਜਗਤ ਮੋਹ ਦੇ ਵਿੱਚ ਇੰਨਾ ਫਸ ਗਿਆ ਕਿ ਆਪਣੇ ਆਪ ਨੂੰ ਗੁਰੂ ਦੀ ਮਦਦ ਤੋਂ ਦੂਰ ਕਰ ਦਿੱਤਾ, ਜੋ ਚਾਹੀਦਾ ਸੀ ਸੱਚ ਦੇ ਨਾਲ ਪਿਆਰ ਕਰਨਾ।
ਹਰ ਕੀ ਕੀਮਤ ਨਾ ਪਵੇ ਹਰ ਜਸ ਲਿਖਣ ਨਾ ਜਾਈ ਗੁਰ ਕੈ ਸਬਦ ਮਨ ਤਨ ਰਪੈ ਹਰ ਸਿਉ ਰਹਿ ਸਮਾਈ।
ਕਹਿੰਦੇ ਨੇ ਹਰੀ ਦੀ ਕੀਮਤ ਜਿਹੜੀ ਹੈ ਉਹ ਕੋਈ ਪਾ ਨਹੀਂ ਸਕਦਾ, ਹਰੀ ਦਾ ਜਸ ਜਿਹੜਾ ਉਹ ਅਸੀਂ ਲਿਖ ਨਹੀਂ ਸਕਦੇ, ਕਿਉਂਕਿ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਗੁਰ ਕੇ ਸ਼ਬਦ ਮਨ ਤਨ ਰਪੈ, ਜਿਹੜਾ ਗੁਰੂ ਦੇ ਸ਼ਬਦ ਦੇ ਨਾਲ ਪ੍ਰੀਤ ਜੋੜਦਾ ਹੈ ਉਹਦਾ ਮਨ ਵੀ ਰੰਗਿਆ ਗਿਆ, ਉਹਦਾ ਤਨ ਵੀ ਰੰਗਿਆ ਗਿਆ, ਔਰ ਰੂਹੇ ਜਮੀ ਤੇ ਆਣਾ ਉਹਦਾ ਸਫਲਾ ਹੋ ਗਿਆ ਜੀ।
ਸੋ ਸਹੁ ਮੇਰਾ ਰੰਗੁਲਾ ਰੰਗੀ ਸਹਿਜ ਸੁਭਾਈ ਕਾਮਨ ਰੰਗ ਤਾਂ ਚੜੇ ਜਾਂ ਪਿਰ ਕੇ ਅੰਕ ਸਮਾਈ।
ਉਸ ਪ੍ਰਭੂ ਦਾ ਜਿਹੜਾ ਰੰਗ ਹੈ ਨਾਮ ਦਾ ਉਹ ਤਾਂ ਚੜਦਾ ਹੈ ਜਦੋਂ ਮਨੁੱਖ ਦਾ ਜੀਵਨ ਸਹਿਜ ਹੋ ਜਾਂਦਾ ਹੈ, ਔਰ ਜੀਵ ਇਸਤਰੀ ਦੇ ਜੀਵਨ ਵਿੱਚ ਜਦੋਂ ਇਹ ਰੰਗ ਚੜ ਜਾਂਦਾ ਹੈ, ਕਹਿੰਦੇ ਨੇ ਗੁਰ ਕੇ ਅੰਕ ਸਮਾਏ, ਜੇ ਗੁਰੂ ਦੇ ਬੋਲ ਸੁਣ ਲੈ ਨੇ, ਗੁਰੂ ਦਾ ਉਪਦੇਸ਼ ਸੁਣ ਲਿਆ, ਇਹ ਨਾਮ ਦਾ ਰੰਗ ਫਿਰ ਤੇਰੇ ਤੇ ਵੀ ਚੜ ਜਾਵੇਗਾ ਜੀ।
ਚਿਰੀ ਵਿਛੁਨੇ ਧੀ ਮਿਲਨ ਜੋ ਸਤਿਗੁਰ ਸੇਵਨ ਅੰਤਰ ਨਵ ਨਿਧ ਨਾਮ ਹੈ ਖਾਨ ਖਰਚਨ ਨਾਨਕ ਖੁਟਈ ਹਰ ਗੁਣ ਸਹਿਜ ਰਵਨ।
ਬੇਸ਼ਕ ਮਨੁੱਖ ਕਿਤਨੇ ਹੀ ਜਨਮਾਂ ਤੋਂ ਭਟਕਦਾ ਆ ਰਿਹਾ ਹੈ, ਕਹਿਣ ਲੱਗੇ ਅੱਜ ਮੌਕਾ ਮਿਲਿਆ ਹੈ, ਤੂੰ ਅੱਜ ਉਹਦੇ ਨਾਲ ਪ੍ਰੀਤ ਜੋੜ, ਤੇਰੇ ਅੰਦਰ ਹੀ ਉਹ ਨਿਰੰਕਾਰ ਬੈਠਾ ਹੋਇਆ ਹੈ, ਤੇ ਉਹਦੀ ਆਰਾਧਨਾ ਕਰਦਿਆਂ ਅੰਤਰ ਨਵਨਿਧ ਨਾਮ ਹੈ ਖਾਨ ਖਰਚਨ। ਕਹਿੰਦੇ ਨੇ ਇਹ ਕਦੇ ਨਿਖੁੱਟ ਹੈ, ਇਹ ਕਦੇ ਖੁੱਟਦਾ ਨਹੀਂ ਹੈ, ਤੇ ਗੁਣਾਂ ਦਾ ਇਹ ਵਪਾਰ ਕਰ ਤਾਂ ਕਰਕੇ ਤੇਰਾ ਜੀਵਨ ਸਫਲ ਹੋ ਜਾਵੇ।
ਨਾ ਹੋਏ ਜਨਮ ਹੀ ਨਾ ਮਰਹੀ ਨਾ ਹੋਏ ਦੁੱਖ ਸਹਨ ਗੁਰ ਰਾਖੇ ਸੀ ਤੇਰੇ ਹਰ ਸਿਉ ਕੇਲ ਕਰਨ।
ਕਹਿੰਦੇ ਨੇ ਜਿਹੜੇ ਮਨੁੱਖ ਨਾਮ ਦੇ ਨਾਲ ਜੁੜ ਗਏ ਨੇ, ਨਾ ਉਹ ਫਿਰ ਜਨਮ ਲੈਂਦੇ ਨੇ, ਨਾ ਉਹ ਮਰਦੇ ਨੇ, ਨਾ ਉਹਨਾਂ ਦੀ ਖਜ਼ਲ ਖੁਆਰੀ ਆਉਂਦੀ ਹੈ, ਉਹ ਨਿਰੰਕਾਰ ਦੇ ਦਰ ਤੇ ਪਹੁੰਚ ਗਏ, ਉਹ ਕਬੂਲ ਹੋ ਗਏ, ਔਰ ਜਿਤਨਾ ਵੀ ਸਮਾਂ ਉਹਨਾਂ ਨੂੰ ਹਾਸਿਲ ਹੋਇਆ ਉਹ ਖੁਸ਼ੀਆਂ ਖੇੜਿਆਂ ਦੇ ਵਿੱਚ ਹੀ ਗੁਜ਼ਾਰ ਕੇ ਚਲੇ ਜਾਂਦੇ ਨੇ ਜੀ।
ਸੱਜਣ ਮਿਲੇ ਨਾ ਵਿਛੁੜੇ ਜੇ ਅਨਦਿਨ ਮਿਲੇ ਰਹਨ ਇਸ ਜਗ ਮੈਂ ਵਿਰਲੇ ਜਾਣੀਏ ਨਾਨਕ ਸੱਚ ਲਹਨ।
ਜਦੋਂ ਉਸ ਸੱਜਣ ਦੇ ਨਾਲ ਮਿਲਣ ਹੋ ਗਿਆ, ਕਹਿੰਦੇ ਨੇ ਫਿਰ ਵਿਛੋੜਾ ਕਦੇ ਵੀ ਨਹੀਂ ਹੁੰਦਾ, ਉਹਦੀ ਇੰਨੀ ਰਹਿਮਤ ਹੋ ਜਾਂਦੀ ਹੈ, ਇਹ ਜਨਮ ਸਵਰ ਜਾਂਦਾ ਹੈ, ਰੂਹੇ ਜ਼ਮੀਂ ਤੇ ਆਉਣਾ ਸਫਲ ਹੋ ਜਾਂਦਾ ਹੈ। ਆਓ ਕਰੋ ਕਿਰਪਾ, ਅਖੀਰਲੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ।
ਸੱਜਣ ਮਿਲੇ ਨਾ ਵਿਛੋੜੇ, ਜੇ ਆਨ ਦਿਨ ਮਿਲੇ ਰਹਿਣਾ, ਇਸ ਜਗ ਮੈਂ ਵੇਲੇ ਜਾਣੀਐ, ਨਾਨਕ ਸੱਚ ਲਹਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।